ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ। ਮੈਂ ਮੂਰਖ ਕਿਛ ਦੀ ਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀ ਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀ ਜੈ। ਹਮ ਅਵ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪਹਿ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਸੁਣ ਹਰ ਰਸ ਭਿੰਨੇ, ਪ੍ਰੀਤਮ ਆਪਣੇ ਮਨ ਤਨ ਰਵਤ ਰਵੰਨੇ, ਘੜੀ ਨਾ ਬਿਸਰੈ। ਤੂੰ ਸੁਣ ਹਰ ਰਸ ਭਿੰਨੇ, ਪ੍ਰੀਤਮ ਆਪਣੇ ਮਨ ਤਨ ਰਵਤ ਰਵੰਨੇ, ਘੜੀ ਨਾ ਬਿਸਰੈ। ਕਿਉਂ ਘੜੀ ਬਿਸਾਰੀ ਹੋ ਬਲਿਹਾਰੀ, ਹੋ ਜੀਵਾਂ ਗੁਣ ਗਾਏ, ਨਾ ਕੋਈ ਮੇਰਾ ਹੋ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ। ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ, ਨਾਨਕ ਦ੍ਰਿਸ਼ਟ ਦੀਰਗ ਸੁਖ ਪਾਵੈ, ਗੁਰ ਸ਼ਬਦੀ ਮਨ ਧੀਰਾ। ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ, ਨਾਨਕ ਦ੍ਰਿਸ਼ਟ ਦੀਰ ਪਾਵੈ ਗੁਰ ਸ਼ਬਦੀ ਮਨ ਧੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਪਾਗਸ਼ਾਲੀ ਹੋ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ ਹੋ। ਲੜੀਵਾਰ ਤੁਖਾਰੀ ਬਾਰਾਂਵਾਂ ਮਾਝ ਵਿੱਚ ਜੋ ਕਿ ਅੱਜ ਤੀਸਰਾ ਸ਼ੰਤ ਆਪਾਂ ਵਿਚਾਰਨ ਦਾ ਯਤਨ ਕਰਾਂਗੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਰਤੀਬ ਵਾਰ ਇਸ ਬਾਣੀ ਵਿੱਚ ਸੰਸਾਰ ਤੋਂ ਲੈ ਕੇ ਨਿਰੰਕਾਰ ਦੇ ਘਰ ਦੇ ਸਫ਼ਰ ਦਾ ਵਰਣਨ, ਇੱਕ ਇੱਕ ਉਸ ਰਸਤੇ ਦਾ ਮੋੜ ਕਿਵੇਂ ਕਿਵੇਂ ਆਦਮੀ ਤੁਰਦਾ ਹੈ, ਕਿਵੇਂ ਨਿਕਲਦਾ ਹੈ। ਕਿਉਂਕਿ ਸਤਸੰਗ ਧਰਮ ਇੱਕ ਯਾਤਰਾ ਹੈ। ਜੇ ਧਾਰਮਿਕ ਬੰਦਾ ਯਾਤਰਾ ਨਹੀਂ ਕਰਦਾ ਤਾਂ ਉਹਦਾ ਧਾਰਨ ਕੀਤਾ ਹੋਇਆ ਧਰਮ ਫਿਰ ਕੋਈ ਬਹੁਤਾ ਕੰਮ ਨਹੀਂ ਆਉਂਦਾ। ਇਸ ਕਰਕੇ ਧਾਰਮਿਕ ਜਗਤ ਦੇ ਵਿੱਚ ਇੱਕ ਸ਼ਬਦ ਵਰਤਿਆ ਗਿਆ, ਤੀਰਥ ਯਾਤਰਾ। ਤੀਰਥਾਂ ਦੀ ਯਾਤਰਾ, ਗੁਰੂ ਧਾਮਾਂ ਦੀ ਯਾਤਰਾ। ਯਾਤਰਾ ਦਾ ਮਤਲਬ ਇੱਕ ਥਾਂ ਨੂੰ ਛੱਡਣਾ ਅਤੇ ਦੂਜੇ 'ਤੇ ਜਾਣਾ। ਇਹਦੇ ਬਾਹਰੋਂ ਸ਼ਬਦ ਵਰਤਿਆ, ਸਤਿਗੁਰੂ ਨੇ ਕਿਹਾ ਜਿਵੇਂ ਸਰੀਰ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ 'ਤੇ ਜਾਏ ਅਤੇ ਆਪਾਂ ਕਹਿੰਦੇ ਹਾਂ ਆਦਮੀ ਇਸ ਗੁਰੂ ਧਾਮ ਤੋਂ ਦੂਜੇ ਧਾਮ ਤੱਕ ਗਿਆ, ਪੜਾਅ ਬਦਲਦਾ ਹੈ। ਇਸੇ ਤਰ੍ਹਾਂ ਅੰਦਰ ਦਾ ਸੁਭਾਅ, ਸੋਚਣੀ, ਵਿਚਾਰਧਾਰਾ ਜੇ ਥਾਂ ਨਹੀਂ ਬਦਲਦੀ ਅਤੇ ਬਾਹਰੋਂ ਤਾਂ ਸਾਧ ਸੰਗਤ ਯਾਤਰਾ ਹੁੰਦੀ ਹੈ, ਅੰਦਰਲਾ ਯਾਤਰਾ ਤੋਂ ਬਿਨਾਂ ਹੀ ਚਲਾ ਜਾਂਦਾ ਹੈ। ਸੁਭਾਅ ਵਿੱਚ ਚੇਂਜ ਨਾ ਆਵੇ, ਫਰਕ ਨਾ ਪਵੇ। ਸਤਿਗੁਰੂ ਜਿਵੇਂ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਸਾਂਪ ਕੁੰਚ ਛੱਡੈ ਬਿਖ ਨਹੀਂ ਛੱਡੈ। ਸੱਪ ਆਪਣੇ ਸਰੀਰ ਤੋਂ ਕੁਝ ਸਮੇਂ ਬਾਅਦ ਉੱਪਰਲੀ ਪਰਤ ਜਿਹੜੀ ਕੁੰਜ ਕਵਰ ਜਿਹਨੂੰ ਕਹਿੰਦੇ ਉਹ ਲਾਉਂਦਾ ਹੈ, ਆਪਣੇ ਆਪ ਲੈ ਜਾਂਦੀ। ਜਿਵੇਂ ਬਨਸਪਤੀ ਬਸੰਤ ਦੇ ਦਿਨਾਂ ਦੇ ਵਿੱਚ ਆਪਣੇ ਕੱਪੜੇ ਬਦਲਦੀ ਹੈ, ਇਸੇ ਤਰ੍ਹਾਂ ਸੱਪ ਵੀ ਕੁਝ ਸਮੇਂ ਬਾਅਦ ਆਪਣੇ ਸਰੀਰ ਦੀ ਕੁੰਜ ਨੂੰ ਲਾਹ ਦਿੰਦਾ, ਕਬਰ ਨੂੰ ਲਾਹ ਦਿੰਦਾ ਹੈ। ਭਗਤ ਜੀ ਕਹਿੰਦੇ ਨੇ ਸੱਪ ਆਪਣੇ ਸਰੀਰ ਦੇ ਕੱਪੜੇ ਬਦਲੇ, ਇਹਦੇ ਨਾਲ ਉਹਦੀ ਜ਼ਹਿਰ ਨਹੀਂ ਨਿਕਲਦੀ, ਜ਼ਹਿਰ ਤਾਂ ਵਿੱਚ ਪਈ ਹੈ। ਇਸੇ ਤਰ੍ਹਾਂ ਕੋਈ ਆਦਮੀ ਬਾਹਰੋਂ ਤਬਦੀਲੀ ਕਰੇ ਚੰਗੀ ਗੱਲ ਹੈ, ਪਰ ਜੇ ਉਹਦੇ ਅੰਦਰਲੇ ਮਨ ਵਿੱਚ ਤਬਦੀਲੀ ਨਹੀਂ, ਫਿਰ ਕਹਿੰਦੇ ਬਾਹਰਲੇ ਵਸਤਰਾਂ ਦੇ ਬਦਲਣ ਨਾਲ ਫਰਕ ਨਹੀਂ ਪੈਂਦਾ। ਧਰਮ ਯਾਤਰਾ ਹੈ ਪੜਾਅ ਬਦਲਣੇ, ਇੱਕ ਥਾਂ ਤੋਂ ਜਿਵੇਂ ਪਿਛਲੇ ਸਾਲ ਸੁਭਾਅ ਵਿੱਚ ਕਿੰਨਾ ਕ੍ਰੋਧ ਸੀ, ਅਗਲੇ ਸਾਲ ਕਿੰਨਾ ਘਟਿਆ। ਮਿਥ ਕੇ ਗੁਰਮੁਖ ਆਪਣੇ ਮਾਰਗ 'ਤੇ ਤੁਰਦਾ ਅਤੇ ਅੰਦਰ ਦਾ ਖਿਆਲ ਕਰਦਾ ਹੈ। ਔਰ ਸਤਿਗੁਰੂ ਨੇ ਭਗਤ ਜੀ ਨੇ ਬਚਨ ਵੀ ਕੀਤੇ, ਕਹਿਣ ਲੱਗੇ ਬੰਦੇ ਖੋਜ ਦਿਲ ਹਰ ਰੋਜ਼, ਫਿਰ ਨਾ ਪਰੇਸ਼ਾਨੀ ਮਾਹੇ। ਤੂੰ ਆਪਣੇ ਆਪ ਨੂੰ ਵੇਖ ਕੇ ਤੇਰੀ ਜ਼ਿੰਦਗੀ ਵਿੱਚ ਫਰਕ ਕਿੰਨਾ ਕੁ ਪਿਆ। ਬੰਦੇ ਖੋਜ ਦਿਲ ਹਰ ਰੋਜ਼, ਆ ਇੱਕ ਬੜਾ ਵੱਡਾ ਰੋਗ ਹੈ ਅੱਜ ਕੱਲ੍ਹ ਪਰੇਸ਼ਾਨੀ। ਇਹ ਪਰੇਸ਼ਾਨੀ ਸਤਿਗੁਰੂ ਕਹਿੰਦੇ ਤਾਂ ਆਉਂਦੀ, ਬੰਦਾ ਅੰਦਰ ਨੂੰ ਨਹੀਂ ਵਹਿੰਦਾ, ਆਪਣੇ ਆਪ ਵੱਲ ਝਾਤੀ ਨਹੀਂ ਪਾਉਂਦਾ। ਫਿਰ ਨਾ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ, ਸਿਹਰ ਕਹਿੰਦੇ ਨੇ ਜਾਦੂ ਨੂੰ, ਇਹ ਜਿਹੜੀ ਦੁਨੀਆ ਹੈ ਕਹਿੰਦੇ ਇੱਕ ਜਾਦੂ ਦਾ ਖੇਡ ਹੈ। ਦਸਤਗੀਰੀ ਨਾਹੇ, ਦਸਤਗੀਰੀ ਦਾ ਦਸਤ ਦੇ ਅਰਥ ਨੇ ਹੱਥ, ਪੰਜਾ। ਇਹ ਦੁਨੀਆ, ਇਹ ਸ਼ੇਰ ਮੇਲਾ, ਇਹ ਜਾਦੂ ਦੀ ਦੁਨੀਆ ਕਦੀ ਕਿਸੇ ਦੇ ਹੱਥ ਵਿੱਚ ਨਹੀਂ ਰਹੀ, ਸਾਡੇ ਤੋਂ ਪਹਿਲਾਂ ਬੜਿਆਂ ਦੇ ਹੱਥਾਂ ਵਿੱਚ ਸੀ, ਉਹ ਇੱਥੋਂ ਚਲੇ ਗਏ, ਹੁਣ ਸਾਡੇ ਹੱਥ ਵਿੱਚ, ਕਿਸੇ ਦਿਨ ਸਾਡੇ ਹੱਥਾਂ ਵਿੱਚੋਂ ਨਿਕਲ ਜਾਣੀ ਕਿਸੇ ਹੋਰ ਦੇ ਹੱਥਾਂ ਵਿੱਚ। ਇਹ ਜੋ ਦੁਨੀਆ ਸ਼ੇਰ ਮੇਲਾ, ਦਸਤਗੀਰੀ ਨਾਹੇ, ਇਹ ਜਿਹੜੇ ਚਾਰ ਸ਼ੰਤ ਆਪ ਜੀ ਸੁਣ ਰਹੇ ਹੋ ਨਿਰੰਤਰ, ਜਿਹੜੇ ਗੁਰਮਤਿ ਦੇ ਪਾਂਧੀ ਨੇ, ਜਿਨ੍ਹਾਂ ਨੇ ਗੁਰੂ ਕੀ ਮੱਤ ਦੇ ਵਿੱਚ ਅੱਗੇ ਵਿਕਾਸ ਕਰਨਾ, ਜੀਵਨ ਨੂੰ ਬਦਲਣਾ। ਮੈਂ ਕੱਲ੍ਹ ਵੀ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਵਿਸ਼ਾ ਜਿਹੜੇ ਅੰਦਰ ਨੂੰ ਬਦਲਣਾ ਚਾਹੁੰਦੇ ਨੇ, ਦੂਜਿਆਂ ਵਾਸਤੇ ਇਹ ਕੁਝ ਵੀ ਨਹੀਂ ਹੈ। ਦੂਜਿਆਂ ਵਾਸਤੇ ਇਹ ਉਹ ਹੀ ਜਿਹੜੇ ਪੁਰਾਣੇ ਮੰਦਰਾਂ ਦੀ ਗੱਲ ਸੀ, ਪੁਰਾਣੇ ਕਰਮ ਕਾਂਡਾਂ ਦੀ ਗੱਲ ਸੀ, ਜਿਵੇਂ ਉਹ ਕਰਦੇ ਸਨ। ਗੁਰੂ ਸਾਹਿਬ ਨੇ ਪੁੱਛਿਆ ਸੀ ਹਰਿਦੁਆਰ ਜਾ ਕੇ, ਪਾਣੀ ਸਿੱਟ ਰਹੇ ਹੋ, ਦੱਸੋ ਕਿਉਂ, ਇਹਦਾ ਕੀ ਅਰਥ ਹੈ? ਕੁਝ ਨਹੀਂ ਦੱਸਿਆ ਗਿਆ, ਜਵਾਬ ਕੋਈ ਨਹੀਂ। ਇੱਥੇ ਆਉਣ ਵਾਲਿਆਂ ਨਾਲ ਦਾ ਅਰਥ ਕੀ ਹੈ? ਸਾਰਿਆਂ ਨੂੰ ਪਤਾ ਨਹੀਂ, ਧਰਮ ਦੇ ਨਾਂ 'ਤੇ ਜਿੰਨੀਆਂ ਭੀੜਾਂ ਜੁੜਦੀਆਂ ਨੇ, ਹਨੇਰੀ ਵਾਂਗ ਜੁੜਦੀਆਂ ਨੇ, ਫਿਰ ਖਿਲਰ ਜਾਂਦੀਆਂ ਨੇ। ਸਤਿਗੁਰੂ ਕਹਿੰਦੇ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਵਪਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਅਤੇ ਗੁਰੂ ਨਾਲ ਪਿਆਰ ਕਰਨ ਵਾਲਿਆਂ ਦੀ, ਗੁਰੂ ਨਾਲ ਸਾਂਝ ਪਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਇਸ ਕਰਕੇ ਇਹ ਤਿੰਨ ਪੌੜੀਆਂ ਜਿਹੜੀਆਂ ਨੇ, ਪਹਿਲੀ ਵਿੱਚ ਆਪਾਂ ਵਿਚਾਰਿਆ ਸੀ ਕਿ ਜਦੋਂ ਇੱਕ ਧਾਰਮਿਕ ਮਨੁੱਖ ਪਰਮਾਤਮਾ ਦੇ ਰਸਤੇ ਵੱਲ ਤੁਰਨ ਲੱਗਾ ਹੈ, ਅਤੇ ਇੱਕ ਪਾਸੇ ਤਾਂ ਉਹਦੇ ਮਨ ਵਿੱਚ ਤਾਂਘ ਹੈ ਉਹਦੇ ਘਰ ਵਿੱਚ ਜਾਣ ਵਾਸਤੇ, ਅਤੇ ਦੂਜੇ ਪਾਸੇ ਉਹਨੂੰ ਸੰਸਾਰ ਦੀ ਖਿੱਚ ਇੰਨੀ ਹੈ, ਕਦੀ ਤਾਂ ਮਨ ਪਰਮਾਤਮਾ ਦੇ ਦਰ ਵੱਲ ਤੁਰਨ ਵਾਸਤੇ ਤਿਆਰ ਹੋ ਜਾਂਦਾ ਹੈ, ਅਤੇ ਕਦੀ ਫਿਰ ਪੁਰਾਣੀ ਆਦਤ ਮਾਇਆ ਦੀ ਖਿੱਚ ਉਹਨੂੰ ਡੇਗ ਲੈਂਦੀ ਹੈ। ਇਸ ਹਾਲਤ ਵਿੱਚ ਉਹਦਾ ਸਰੀਰ ਅਪਵਿੱਤਰ ਸੀ, ਸੰਸਾਰ ਵਿੱਚ ਖੁੱਭਾ ਹੋਇਆ ਸੀ, ਮੋਹ ਦੇ ਚਿੱਕੜ ਵਿੱਚ। ਉਹਨੂੰ ਕਿਹਾ ਸੀ ਪਹਿਲੇ ਸ਼ੰਤ ਦੇ ਵਿੱਚ, ਅਧਮਾਈ, ਦੋ ਚਿੱਤੀ, ਦੁਹੇਲਾਪਣ, ਜਿੱਥੇ ਕਦੀ ਮਨ ਵਿੱਚ ਸ਼ਰਧਾ ਆਉਂਦੀ, ਕਦੀ ਮਨ ਬੇਸ਼ਰਧਕ ਹੋ ਜਾਂਦਾ। ਅਤੇ ਦੂਸਰੇ ਸ਼ੰਤ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਕਿ ਜਦੋਂ ਧਾਰਮਿਕ ਬੰਦਾ ਦੁਬਧਾ ਦਾ ਸ਼ਿਕਾਰ ਹੋਵੇ, ਉਸ ਵੇਲੇ ਬਬੀਹੇ ਵਾਂਗ ਇਰਾਦਾ ਕਰਕੇ ਪਰਮਾਤਮਾ ਨੂੰ ਜਪੇ, ਪਰਮਾਤਮਾ ਨੂੰ ਪੁਕਾਰੇ, ਇੰਨਾ ਹੱਠ ਧਾਰਨ ਕਰ ਲਵੇ ਜਿਵੇਂ ਬਬੀਹਾ ਇਹ ਅਖੀਰਲਾ ਫੈਸਲਾ ਕਰ ਲੈਂਦਾ ਕਿ ਜਿੰਨਾ ਚਿਰ ਆਕਾਸ਼ ਵਿੱਚੋਂ ਮੈਨੂੰ ਸ਼ਵਾਂਤੀ ਬੂੰਦ ਨਾ ਮਿਲੀ, ਮੈਂ ਇਸ ਧਰਤੀ ਦਾ ਪਾਣੀ ਨਹੀਂ ਪੀਣਾ। ਜਿਹੜਾ ਧਾਰਮਿਕ ਮਨੁੱਖ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਇਹ ਫੈਸਲਾ ਕਰ ਲੈਂਦਾ ਕਿ ਜਿੰਨਾ ਚਿਰ ਗੁਰੂ ਕੀ ਬਖਸ਼ਿਸ਼ ਝੋਲੀ ਵਿੱਚ ਨਾ ਪਈ, ਮੈਂ ਸੰਸਾਰ ਦੇ ਰਸਾਂ ਨਾਲ ਸਾਂਝ ਨਹੀਂ ਪਾਉਣੀ, ਉਹ ਫਿਰ ਇੱਥੋਂ ਨਿਕਲਦਾ ਹੈ, ਅੱਗੇ ਵੱਧਦਾ ਹੈ, ਥਾਂ ਬਦਲ ਜਾਂਦਾ ਹੈ। ਪਹਿਲਾਂ ਸੀ ਸੰਸਾਰੀ, ਸੰਸਾਰ ਦੀ ਖਿੱਚ ਬਹੁਤੀ ਸੀ, ਫਿਰ ਉਹਨੇ ਪਰਮਾਤਮਾ ਨਾਲ ਪ੍ਰੇਮ ਕੀਤਾ, ਉਹਦੇ ਨਾਲ ਇਸ਼ਕ ਪਾਇਆ, ਉਹਦਾ ਨਾਮ ਜਪਿਆ, ਗੁਰੂ ਦੀ ਮੱਤ ਲੈ ਕੇ ਜੀਵਿਆ, ਅਤੇ ਉਸ ਗੁਰੂ ਕੇ ਕਮਾਏ ਹੋਏ ਅਭਿਆਸ ਦੇ ਨਾਲ ਉਹਦੀ ਸੁਰਤ ਸੰਸਾਰ ਵਿੱਚੋਂ ਉਖੜ ਗਈ, ਦੂਸਰੀ ਦਸ਼ਾ ਵਿੱਚ ਚਲੀ ਗਈ। ਅਤੇ ਦੂਸਰੀ ਦਸ਼ਾ ਦੇ ਵਿੱਚ ਉਹਨੇ ਜਦੋਂ ਪਰਮਾਤਮਾ ਦੇ ਪਿਆਰ ਵਿੱਚ ਜੀਵਨ ਗੁਜ਼ਾਰਿਆ, ਫਿਰ ਉਹਦੇ ਤੋਂ ਤੀਸਰੀ ਥਾਂ, ਅੱਜ ਤੀਸਰਾ ਸ਼ੰਤ, ਜਾਂ ਇਉਂ ਕਹਿ ਲਈਏ ਜਿਵੇਂ ਆਪਾਂ ਆਪਣਾ ਘਰ ਛੱਡ ਕੇ ਆਏ ਹਾਂ, ਇੱਕ ਉਹ ਸ਼ੰਤ ਹੈ, ਅਤੇ ਦੂਸਰਾ ਹੈ ਰਸਤਾ ਜਿਹੜੀ ਸੜਕ 'ਤੇ ਤੁਰ ਕੇ ਆਇਆ, ਅਤੇ ਤੀਸਰਾ ਹੈ ਗੁਰਦੁਆਰੇ ਦਾ, ਗੁਰੂ ਘਰ ਦਾ ਦਰਵਾਜ਼ਾ। ਅੱਜ ਦਾ ਸ਼ੰਤ ਪਰਮਾਤਮਾ ਦੇ ਦਰਵਾਜ਼ੇ ਦੀ ਗੱਲ ਕਰਦਾ ਹੈ, ਜਿਹੜੇ ਉਹਦੇ ਦਰ ਤੱਕ ਚਲੇ ਗਏ, ਜਿਨ੍ਹਾਂ ਨੂੰ ਦਰਵੇਸ਼ ਕਿਹਾ ਹੈ, ਜਿਨ੍ਹਾਂ ਦਾ ਹੱਥ ਦਰ ਤੱਕ ਚਲਾ ਗਿਆ, ਉਹਨਾਂ ਨੇ ਜਾ ਕੇ ਦਰਵਾਜ਼ਾ ਖੜਕਾ ਦਿੱਤਾ ਕਿ ਮੈਂ ਤੇਰੇ ਤੱਕ ਆਇਆ, ਦਰਵਾਜ਼ਾ ਖੋਲ, ਮੈਂ ਤੇਰੇ ਦੀਦਾਰ ਕਰਨੇ ਨੇ। ਇਸ ਤਰ੍ਹਾਂ ਸਹਿਜੇ ਸਹਿਜੇ ਸਫ਼ਰ ਅੱਗੇ ਵੱਧਦਾ ਗਿਆ ਅਤੇ ਦਰਵਾਜ਼ੇ ਨੂੰ ਹੱਥ ਪਾ ਲਿਆ। ਜਿਸ ਬਾਣੀ ਦੇ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਹਾਂ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਹੇ ਪਰਮਾਤਮਾ ਉਹ ਤੇਰਾ ਦਰਵਾਜ਼ਾ ਕਿਵੇਂ ਦਾ ਹੈ, ਜਿੱਥੇ ਬਹਿ ਕੇ ਜਿਹਦੇ ਵਿੱਚ ਪ੍ਰਵੇਸ਼ ਕਰਕੇ ਤੈਨੂੰ ਮਿਲੀਦਾ ਹੈ। ਇਹ ਸਾਰਾ ਜਿਹੜਾ ਸੋਧਰ ਹੈ ਨਾ, ਰਹਿ ਰਾਸ ਵਿੱਚ ਆਉਂਦਾ, ਫਿਰ ਆਸਾ ਰਾਗ ਵਿੱਚ ਫਿਰ ਆਉਂਦਾ ਸੋਧਰ। ਇਹਦੇ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਦੇ ਵਿੱਚ ਤਿੰਨ ਵਾਰੀ ਪੜ੍ਹਨੇ। ਵੇਖੋ ਇੱਕੋ ਬਾਣੀ ਸਿੱਖ ਦੋ ਵਕਤ ਕਿਉਂ ਪੜ੍ਹਦਾ ਹੈ, ਕੀ ਕਾਰਨ ਹੈ? ਕਈ ਵਾਰੀ ਆਪਾਂ ਅਕਲ ਦੀ ਕਸਵੱਟੀ 'ਤੇ ਕਹਿ ਦਿੰਦੇ ਹਾਂ ਵੀ ਬਾਣੀ ਜਿਹੜੀ ਪੜ੍ਹਨੀ ਇੱਕ ਵਾਰੀ ਪੜ੍ਹੋ, ਦੂਜੀ ਵਾਰੀ 'ਤੇ ਇਹ ਦੁਹਰਾਉਣਾ ਹੋ ਗਿਆ, ਰਿਪੀਟਿੰਗ। ਪਰ ਵੇਖੋ ਜੇ ਆਪਾਂ ਬਾਣੀ ਨਾ ਵੀ ਦੁਹਰਾਈਏ, ਵੀ ਆਪਾਂ ਕਹੀਏ ਵੀ ਜਪਜੀ ਸਾਹਿਬ ਸਵੇਰੇ ਪੜ੍ਹਿਆ ਅਤੇ ਉਹਦੇ ਅੰਦਰ ਸੋਧਰ 'ਤੇ ਇੱਕ ਵਾਰੀ ਆ ਗਿਆ ਸੀ, ਅਤੇ ਪਰਤ ਕੇ ਸ਼ਾਮ ਨੂੰ ਫਿਰ ਰਹਿ ਰਸ ਪੜ੍ਹਿਆ ਅਤੇ ਸੋਧਰ ਫਿਰ ਉਹਦੇ ਵਿੱਚ ਆ ਗਿਆ। ਗੁਰੂ ਸਾਹਿਬ ਨੇ ਦੋ ਵਾਰੀ ਕਰ ਦਿੱਤਾ ਨਾ ਦਿਨ ਵਿੱਚ, ਔਰ ਦੋ ਵਾਰੀ ਇਹ ਕਰਕੇ ਦੱਸ ਦਿੱਤਾ ਕਿ ਬਾਣੀ ਨੂੰ ਵਾਰ ਵਾਰ ਪੜ੍ਹਨ ਨਾਲ ਕੋਈ ਮਨਮਤ ਨਹੀਂ, ਔਰ ਇਹ ਸ਼ਬਦ ਜਿਹੜਾ ਸੋਧਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਵਾਰੀ ਆਇਆ ਹੈ। ਦਰ ਸ਼ਬਦ ਸੋਧਰ ਕਿਉਂ ਹੈ? ਕਿਉਂਕਿ ਰਹਿ ਰਾਸ ਦੇ ਅੰਦਰ ਪਹਿਲਾਂ ਸੋਧਰ ਆਉਂਦਾ ਹੈ, ਫਿਰ ਸੋ ਘਰ ਆਉਂਦਾ ਹੈ, ਫਿਰ ਸੋ ਪੁਰਖ ਆਉਂਦਾ ਹੈ। ਸੋ ਪੁਰਖ ਅੱਗੇ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਕਿਉਂਕਿ ਇਹ ਤਿੰਨ ਵਾਰੀ, ਦੋ ਵਾਰੀ ਸਿੱਖ ਨੂੰ ਨਿਤਨੇਮ ਵਿੱਚ ਤਾਂ ਦਿੱਤਾ ਸਵੇਰੇ ਸ਼ਾਮ ਕਿ ਸਿੱਖਾ ਜੋ ਕੁਝ ਤੂੰ ਕਰਨਾ ਨਾ, ਐਵੇਂ ਕਿਤੇ ਆਵਾਗਮਨ ਨਾ ਕਰੀ ਜਾਈਂ, ਐਵੇਂ ਇਕੱਲਾ ਰਟੀ ਨਾ ਜਾਈਂ। ਤੇਰਾ ਪ੍ਰਯੋਜਨ ਹੈ ਪਰਮਾਤਮਾ ਦੇ ਦਰ ਤੱਕ ਜਾਣਾ। ਜੇ ਤੇਰਾ ਪ੍ਰਯੋਜਨ ਦਰ ਤੱਕ ਜਾਣਾ ਨਹੀਂ, ਫਿਰ ਸੱਜਣਾ ਐਵੇਂ ਸਮਾਂ ਗਵਾਰਿਆ, ਤੇਰਾ ਇਸ ਰਾਹ ਵਿੱਚ ਕੋਈ ਦਿਲਚਸਪੀ ਨਹੀਂ ਹੈ। ਦਰ ਦੀ ਗੱਲ ਦੋ ਵਾਰੀ ਤਾਂ ਕੀਤੀ ਦਿਨ ਵਿੱਚ ਕਿ ਜੇ ਸਿੱਖ ਸ਼ਾਮ ਨੂੰ ਨਿਤਨੇਮ ਕਰਦਾ ਤਾਂ ਉਹਦਾ ਪ੍ਰਯੋਜਨ ਵਾਹਿਗੁਰੂ ਦੇ ਦਰ ਤੱਕ ਜਾਣਾ ਹੈ। ਜੇ ਸਵੇਰੇ ਜਪਜੀ ਸਾਹਿਬ ਪੜ੍ਹਦਾ ਤਾਂ ਉਹਦਾ ਵੀ ਪ੍ਰਯੋਜਨ ਦਰ ਤੱਕ ਜਾਣਾ ਹੈ। ਜਿਹੜੇ ਦਰ ਦੀ ਖੋਜ ਨਹੀਂ ਕਰਦੇ ਉਹ ਧਰਮ ਦੇ ਮਾਰਗ 'ਤੇ ਭੀੜ ਵਧਾਉਣ ਵਾਲੇ ਲੋਕ ਨੇ ਔਰ ਰਸਤੇ ਨੂੰ ਬਲੌਕ ਕਰਨ ਵਾਲੇ ਲੋਕ ਨੇ। ਦਰ ਤੱਕ ਕਿਵੇਂ ਜਾਇਆ ਜਾਂਦਾ ਹੈ, ਮੈਂ ਤਿੰਨ ਚਾਰ ਸਲੋਕ ਕਬੀਰ ਜੀ ਦੇ ਸਾਂਝੇ ਕਰਾਂ। ਚਾਰ ਸਲੋਕ ਨੇ, ਚਾਰ ਅਵਸਥਾਵਾਂ ਨੇ, ਚਾਰ ਸਟੈਪ ਨੇ ਜੀਵਨ ਦੇ। ਬੜੇ ਤਰੀਕੇ ਦੇ ਨਾਲ ਕਬੀਰ ਸਾਹਿਬ ਨੇ ਸ਼ੁਰੂਆਤ ਕੀਤੀ ਹੈ। ਕਹਿੰਦੇ ਪਹਿਲਾਂ ਤਾਂ ਮਾਰਗ 'ਤੇ ਤੁਰ, ਰਸਤੇ 'ਤੇ ਤੁਰ, ਅਤੇ ਵਾਟ ਦਾ ਰੋੜਾ ਬਣ ਜਾ, ਰੋੜੇ ਵਾਲੇ ਗੁਣ ਧਾਰਨ ਕਰ ਅੰਦਰ। ਪਹਿਲਾ ਸਲੋਕ ਹੈ ਕਬੀਰ, ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ। ਇੱਥੋਂ ਗੱਲ ਸ਼ੁਰੂ ਕਰ। ਵਾਟ ਦੇ ਅਰਥ ਨੇ ਮਾਰਗ, ਰਸਤਾ। ਤੂੰ ਆਪਣੀ ਜ਼ਿੰਦਗੀ ਨੂੰ ਇੰਨਾ ਨਿਮਾਣਾ ਕਰ ਦੇ, ਇੰਨਾ ਹੰਕਾਰ ਤੋਂ ਰਹਿਤ ਕਰ ਦੇ ਜਿਵੇਂ ਸੜਕ 'ਤੇ ਪਿਆ ਹੋਇਆ ਰੋੜਾ ਹੈ। ਕੋਈ ਇੱਧਰੋਂ ਆਉਂਦਾ ਠੇਡਾ ਮਾਰ ਦਿੰਦਾ, ਉਹਨੂੰ ਕੋਈ ਇਤਰਾਜ਼ ਨਹੀਂ। ਕੋਈ ਦੂਸਰੇ ਪਾਸੇ ਆਉਂਦਾ ਠੇਡਾ ਮਾਰ ਦਿੰਦਾ, ਉਹਨੂੰ ਕੋਈ ਇਤਰਾਜ਼ ਨਹੀਂ ਹੈ। ਕਿਉਂਕਿ ਸਾਧ ਸੰਗਤ, ਚੋਟਾਂ ਤੋਂ ਬਿਨਾਂ ਜੀਵਨ ਨਹੀਂ ਬਣਦਾ। ਅਸੀਂ ਵੈਸੇ ਯਤਨ ਕਰਨੇ ਹਾਂ ਵੀ ਸਾਡੀ ਜ਼ਿੰਦਗੀ ਵਿੱਚ ਚੋਟ ਕੋਈ ਨਾ ਲੱਗੇ, ਨਾ ਸਾਨੂੰ ਕਿਸੇ ਅੱਗੇ ਹੱਥ ਅੱਡਣਾ ਪਏ, ਨਾ ਸਾਡੇ ਕੋਲ ਗਰੀਬੀ ਆਵੇ। ਸਾਡੇ ਬੱਚੇ ਇੰਨੇ ਮਾਇਕ ਤੌਰ 'ਤੇ ਉੱਚੇ ਚਲੇ ਜਾਣ, ਹਰ ਇੱਕ ਬੰਦੇ ਦਾ ਯਤਨ ਹੈ ਕਿ ਉਹਨਾਂ ਨੂੰ ਜ਼ਿੰਦਗੀ ਵਿੱਚ ਕਿਸੇ ਵੱਲੋਂ ਚੋਟ ਨਾ ਲੱਗੇ, ਉਹਨਾਂ ਦਾ ਮਾਣ ਸਨਮਾਨ ਕਾਇਮ ਰਹੇ। ਪਰ ਇਹ ਵੀ ਇੱਕ ਸੱਚਾਈ ਹੈ, ਜ਼ਿੰਦਗੀ ਚੋਟਾਂ ਤੋਂ ਬਿਨਾਂ ਕੜੀ ਨਹੀਂ ਜਾ ਸਕਦੀ। ਭਾਵੇਂ ਕਿ ਆਦਮੀ ਪ੍ਰਵਾਨ ਨਹੀਂ ਕਰਨ ਲਈ ਤਿਆਰ ਕੋਈ ਵੀ ਮੈਨੂੰ ਚੋਟ ਲੱਗੇ ਜ਼ਿੰਦਗੀ ਵਿੱਚ, ਪਰ ਚੋਟ ਤੋਂ ਬਿਨਾਂ ਕੁਝ ਘੜੇ ਨਹੀਂ ਜਾਂਦਾ। ਤੁਸੀਂ ਹਰ ਇੱਕ ਚੀਜ਼ ਵੱਲ ਵੇਖੋ, ਜਿੰਨੀਆਂ ਚੀਜ਼ਾਂ ਦਾ ਮੁੱਲ ਪਿਆ ਹੈ, ਜੇ ਹੱਥ ਵਿੱਚ ਕਿਸੇ ਨੇ ਘੜੀ ਬੱਧੀ ਹੈ ਤਾਂ ਉਸ ਘੜੀ ਨੂੰ ਪੁੱਛ ਕੇ ਵੇਖੋ ਕਿੰਨੀਆਂ ਚੋਟਾਂ ਤੋਂ ਬਾਅਦ ਉਹਦਾ ਮੁੱਲ ਪਿਆ ਹੈ। ਨਹੀਂ ਤਾਂ ਇੱਕ ਸਿਰਫ ਸਟੀਲ ਦਾ ਟੁਕੜਾ ਸੀ ਨਾ, ਉਹਨੂੰ ਅੱਗ ਦੇ ਵਿੱਚ ਗਾਲਿਆ ਗਿਆ, ਉਹਨੂੰ ਔਜ਼ਾਰਾਂ ਦੇ ਵਿੱਚੋਂ ਦੀ ਕੱਢਿਆ ਗਿਆ ਅਤੇ ਤਾਂ ਉਹ ਘੜੀ ਬਣੀ। ਜੇ ਉਹ ਕਹਿੰਦੀ ਵੀ ਮੈਂ ਚੋਟ ਹੀ ਨਹੀਂ ਸਹਿਣੀ ਤਾਂ ਫਿਰ ਇੱਕ ਸਟੀਲ ਦਾ ਟੁਕੜਾ ਸੀ, ਕੁਝ ਵੀ ਨਹੀਂ ਸੀ। ਕੋਈ ਵੀ ਚੀਜ਼ ਵੇਖਦੇ ਹਾਂ, ਪੱਖਾ ਹੈ, ਜੇ ਉਹ ਸਿੱਧਾ ਲੋਹਾ ਹੁੰਦਾ ਤਾਂ 2-4 ਕਿਲੋ ਲੋਹਾ, ਉਹਦੀ ਕਿਹੜੀ ਕੀਮਤ ਪੈਂਦੀ ਹੈ? ਪਰ ਪੱਖਾ ਬਣਨ ਵਾਸਤੇ ਉਹਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਤਾਰਾਂ ਨੇ, ਉਹਨਾਂ ਨੂੰ ਅੱਗ ਦੇ ਵਿੱਚੋਂ ਦੇ ਨਿਕਲਣਾ ਪਿਆ, ਚੋਟਾਂ ਖਾਣੀਆਂ ਪਈਆਂ। ਇਸ ਲਈ ਜੀਵਨ ਉਹਨਾਂ ਦਾ ਹੀ ਘੜਿਆ ਗਿਆ ਜਿਨ੍ਹਾਂ ਨੇ ਚੋਟਾਂ ਖਾਧੀਆਂ ਨੇ। ਔਰ ਗੁਰਸਿੱਖੀ ਦੇ ਅੰਦਰ ਜਿਹੜੇ ਲੋਕ ਵਿਕਾਸ ਵੱਲ ਤੁਰਦੇ ਨੇ, ਅਗਾਂਹ ਵਧਣਾ ਚਾਹੁੰਦੇ ਨੇ, ਕੁਦਰਤੀ ਤੌਰ 'ਤੇ ਉਹਨਾਂ ਦੇ ਮਾਰਗ ਦੇ ਵਿੱਚ ਕਈ ਪ੍ਰਕਾਰ ਦੀਆਂ ਚੋਟਾਂ ਆਉਂਦੀਆਂ ਨੇ। ਕਬੀਰ ਸਾਹਿਬ ਵੀ ਇੱਕ ਸ਼ਬਦ ਕਹਿੰਦੇ ਨੇ ਕਿ ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਸ਼ਬਦ ਦੀ ਚੋਟ ਸਭ ਤੋਂ ਔਖੀ ਹੈ। ਸਾਧ ਸੰਗਤ ਕਿਸੇ ਬੰਦੇ ਨੂੰ ਕੋਈ ਧੱਕਾ ਮਾਰਦਾ ਕੋਈ ਵੱਡੀ ਗੱਲ ਨਹੀਂ ਹੈ, ਹੋਰ ਕਿਸੇ ਪ੍ਰਕਾਰ ਦਾ ਕੋਈ ਅਪਮਾਨ ਕਰੇ ਕੋਈ ਵੱਡੀ ਗੱਲ ਨਹੀਂ, ਪਰ ਜਦੋਂ ਕਿਸੇ ਮਨੁੱਖ ਨੂੰ ਚਾਰ ਅਪਸ਼ਬਦ ਬੋਲੇ ਜਾਂਦੇ ਨੇ, ਉਹ ਅਪਸ਼ਬਦ ਸੁਣ ਕੇ ਸਹਿਣ ਕਰਨੇ ਅਤੇ ਪਰਤ ਕੇ ਕ੍ਰੋਧ ਨਾ ਕਰਨਾ, ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਘਾੜਤ ਹੈ। ਇਹਦੇ ਅਰਥ ਇਹ ਨਾ ਕੱਢਣਾ ਬਈ ਬੰਦੇ ਦੀ ਅਣਖ ਖਤਮ ਹੋ ਜਾਂਦੀ, ਉਹ ਚੀਜ਼ ਵੱਖਰੀ ਹੈ। ਕਹਿੰਦੇ ਨੇ ਜਦੋਂ ਆਖਰੀ ਸਮਾਂ ਹੁੰਦਾ ਹੈ ਨਾ ਪਰਮਾਤਮਾ ਦੇ ਦਰ 'ਤੇ ਵੀ, ਜਿੱਦਣ ਕੋਈ ਬ੍ਰਹਮ ਗਿਆਨ ਦੇ ਬਿਲਕੁਲ ਨੇੜੇ ਚਲਾ ਜਾਂਦਾ ਹੈ, ਗੁਰੂ ਦੇ ਬਿਲਕੁਲ ਨੇੜੇ ਆਉਂਦਾ ਹੈ, ਅਤੇ ਉਹਦੀ ਜ਼ਿੰਦਗੀ ਵਿੱਚ ਇੱਕ ਘਟਨਾ ਵਾਪਰੇਗੀ ਜਿੰਨੇ ਵੀ ਭਗਤ ਹੋਏ ਨੇ। ਉਹ ਘਟਨਾ ਕਿਹੜੀ ਹੋਵੇਗੀ? ਉਹਨਾਂ ਦੇ ਨੇੜੇ ਵਾਲੇ ਬੰਦੇ ਤੋਂ ਲੈ ਕੇ ਦੂਰ ਤੱਕ ਦੇ ਸਾਰੇ ਲੋਕ ਇੰਨੇ ਖਰਵੇ ਸ਼ਬਦ ਉਹਨਾਂ ਨੂੰ ਬੋਲਣਗੇ, ਉਹ ਪਰਮਾਤਮਾ ਵੱਲੋਂ ਬਣਤ ਬਣਦੀ ਏ ਕਿ ਕਿੰਨੇ ਕੁ ਸ਼ਬਦ ਸਹਿੰਦਾ ਹੈ। ਜਿੰਨੇ ਜ਼ਿਆਦਾ ਸ਼ਬਦ ਕੌੜੇ ਸਹਿ ਗਿਆ, ਓਨੀ ਵੱਡੀ ਪਦਵੀ ਇਹਨੂੰ ਰੱਬ ਦੇ ਘਰ ਵਿੱਚ ਮਿਲ ਜਾਏਗੀ, ਓਨੀ ਸਹਿਣਸ਼ੀਲਤਾ ਜ਼ਿਆਦਾ ਆ ਜਾਏਗੀ। ਇੱਕ ਛੋਟੀ ਜਿਹੀ ਘਟਨਾ ਗੁਰੂ ਘਰ ਦੇ ਇਤਿਹਾਸ ਦੀ ਵੀ ਸਾਂਝੀ ਕਰਾਂ ਕਿ ਸਿੱਖੀ ਦਾ ਮਤਲਬ ਅਸੀਂ ਜੀਵਨ ਨੂੰ ਸਮਝਿਆ ਚੋਟ, ਸਾਡਾ ਜੀਵਨ ਬਿਲਕੁਲ ਸੁਹੇਲਾ ਰਹੇ, ਚੋਟ ਨਾ ਲੱਗੇ, ਪਰ ਜੀਵਨ ਕੋਈ ਹੋਰ ਚੀਜ਼ ਮੰਗ ਕਰ ਰਿਹਾ ਹੈ। ਉਹ ਕਹਿੰਦਾ ਜਿੰਨਾ ਵੀ ਤੂੰ ਜੀਵਨ ਵਿੱਚ ਅੱਗੇ ਵਧਣਾ ਹੈ, ਓਨੀਆਂ ਤੂੰ ਚੋਟਾਂ ਖਾਣ ਦੀ ਆਪਣੀ ਜ਼ਿੰਦਗੀ ਦੇ ਵਿੱਚ ਜਾਚ ਸਿੱਖ ਲੈ। ਇੱਕ ਦੋ ਸਲੋਕ ਕਬੀਰ ਜੀ ਦੇ ਵੀ ਸਾਂਝੇ ਹੋਰ ਕਰਾਂ। ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਕਿਵੇਂ ਹੋਈ ਹੈ, ਤੁਸੀਂ ਕਿਵੇਂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋਏ ਹੋ? ਅਤੇ ਕਬੀਰ ਸਾਹਿਬ ਬਾਹਰ ਨੂੰ ਤੁਰੇ ਜਾ ਰਹੇ ਨੇ, ਉਹ ਸੱਜਣ ਨਾਲ ਉਹ ਤੁਰਿਆ। ਤੁਰਿਆਂ ਜਾਂਦਿਆਂ ਉਹਨੇ ਸਵਾਲ ਕੀਤਾ ਕਾਮਯਾਬੀ ਦਾ ਸਾਧਨ ਕੀ ਹੈ, ਕਿਵੇਂ ਰਾਮ ਨੂੰ ਜਪਾਂ, ਕਿਵੇਂ ਧਰਮ ਕਮਾਵਾਂ? ਅਤੇ ਸਾਹਮਣੇ ਪਿੰਡ ਦੇ ਬਾਹਰਲੇ ਪਾਸੇ ਕੁਝ ਬੱਚੇ ਖਿੱਦੂ ਅਤੇ ਖੂੰਡੀ ਦੀ ਖੇਡ ਖੇਡ ਰਹੇ ਨੇ। ਇਹ ਤੁਸੀਂ ਸਮਝਦੇ ਹੋਵੇਗੇ ਹਾਕੀ ਕਹਿ ਲਈਏ, ਸਟਿੱਕ ਕਹਿ ਲਈਏ, ਜਾਂ ਪਿੰਡਾਂ ਦੇ ਵਿੱਚ ਖਿੱਦੂ ਅਤੇ ਖੂੰਡੀ ਆਮ ਲੱਕੜਾਂ ਲੈ ਕੇ ਰੁੱਖ ਨਾਲੋਂ ਵੱਢ ਕੇ ਬੱਚੇ ਬਣਾਉਂਦੇ ਨੇ, ਅਤੇ ਪਿੰਡ ਦੇ ਬਾਹਰਲੇ ਪਾਸੇ ਖਾਲੀ ਥਾਂ 'ਤੇ ਗੇਂਦ ਨਾਲ ਉਹਨੂੰ ਖੇਡਦੇ ਨੇ। ਉਹਨੂੰ ਕਹਿੰਦੇ ਖਿੱਦੂ ਅਤੇ ਖੂੰਡੀ ਦੀ ਖੇਡ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ ਕਿ ਚੜ੍ਹ ਕੇ ਘੋੜੜੈ ਕੁੰਦੇ ਪਕੜੈ ਖੂੰਡੀ ਦੀ ਖਿਡਾਰੀ। ਹੰਸਾਂ ਛੇਤੀ ਹੰਸਾਂ ਨਾਲ ਰੀਸ ਕਰਦੇ ਨੇ, ਕੁੱਕੜ ਦੀ ਉਡਾਰੀ। ਉਹ ਬੱਚੇ ਖੇਡ ਰਹੇ ਨੇ। ਜਦੋਂ ਉਹਨੇ ਪੁੱਛਿਆ ਜ਼ਿੰਦਗੀ ਦਾ ਰਾਜ, ਮੈਂ ਕਿਵੇਂ ਕਾਮਯਾਬ ਹੋ ਸਕਣਾ ਤੁਹਾਡੇ ਵਾਂਗ, ਤੇ ਕਬੀਰ ਸਾਹਿਬ ਕਹਿੰਦੇ ਨੇ ਉਸ ਗੇਂਦ ਵੱਲ ਵੇਖ, ਜਿੱਦਣ ਤੂੰ ਇਸ ਗੇਂਦ ਵਾਂਗ ਵੇਖ, ਇਹਦੇ ਉੱਤੇ ਕਿੰਨੀਆਂ ਸੋਟੀਆਂ ਮਾਰਦੇ ਨੇ ਪਏ ਸਾਰੇ ਖਿਡਾਰੀ, ਗੇਂਦ ਦੇ ਉੱਤੇ ਕਿੰਨੀਆਂ ਸੋਟੀਆਂ ਵੱਜਦੀਆਂ ਨੇ। ਕਹਿੰਦੇ ਵੇਖ ਕਿੰਨੀਆਂ ਚੋਟਾਂ ਸਹਿੰਦੀ, ਇੱਧਰੋਂ ਇੱਕ ਖਿਡਾਰੀ ਮਾਰਦਾ, ਦੂਸਰਾ ਅੱਗੋਂ ਡੱਕ ਕੇ ਫਿਰ ਮਾਰਦਾ, ਫਿਰ ਤੀਸਰਾ, ਫਿਰ ਚੌਥਾ। ਦੋਵਾਂ ਟੀਮਾਂ ਦੇ ਵਿੱਚ 15-20-22 ਜਣੇ ਲੱਗੇ ਨੇ, ਇੱਕੋ ਗੇਂਦ ਦੇ ਵਿਚਾਰੀ ਸਾਰੇ ਉਹਨੂੰ ਹੀ ਮਾਰੀ ਆਉਂਦੇ ਨੇ, ਪਰ ਉਹਨਾਂ ਦੀ ਸਾਰੀ ਖੇਡ ਦਾ ਧੁਰਾ ਉਸ ਗੇਂਦ 'ਤੇ ਖੜਾ ਹੋਇਆ ਹੈ। ਉਹਨੇ ਉਹਨਾਂ ਦੀ ਜਿੱਤ ਅਤੇ ਹਾਰ ਦਾ ਫੈਸਲਾ ਕਰਨਾ ਹੈ। ਕਹਿਣ ਲੱਗਾ ਮੈਂ ਸਮਝਿਆ ਨਹੀਂ। ਕਹਿਣ ਲੱਗੇ ਜੇ ਰੱਬ ਦੇ ਘਰ ਵਿੱਚ ਤੂੰ ਪ੍ਰਵੇਸ਼ ਕਰਨਾ ਹੀ ਅਤੇ ਇਸ ਖੇਡ ਵੱਲ ਵੇਖ ਲੈ, ਇੱਕ ਤਾਂ ਇਹਨਾਂ ਖਿਡਾਰੀਆਂ ਵੱਲ ਵੇਖ ਕਿ ਇਹਨਾਂ ਨੂੰ ਖੇਡਦਿਆਂ ਖੇਡਦਿਆਂ ਦੁਨੀਆ ਭੁੱਲ ਗਈ ਏ, ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨੇ ਨਾਲ ਭਿੱਜ ਗਏ ਨੇ, ਚੋਟਾਂ ਇਹਨਾਂ ਦੇ ਪੈਰਾਂ ਨੂੰ ਲੱਗਦੀਆਂ ਨੇ, ਪਰ ਇਹਨਾਂ ਨੂੰ ਦਰਦ ਦੀ ਮਹਿਸੂਸ ਕੋਈ ਨਹੀਂ ਹੁੰਦੀ। ਜਿੱਦਣ ਕੋਈ ਪਰਮਾਤਮਾ ਦੇ ਦਰ 'ਤੇ ਸੰਸਾਰ ਵੱਲੋਂ ਵੇਖਣਾ ਛੱਡ ਦਿੰਦਾ ਅਤੇ ਇਸ ਖੇਡ ਵੱਲ ਨਿਰੰਤਰ ਇਹਨਾਂ ਖਿਡਾਰੀਆਂ ਵੱਲ ਵਾਂਗ ਖੇਡਣਾ ਸ਼ੁਰੂ ਕਰ ਦਿੰਦਾ, ਉਸ ਦਿਨ ਇੱਕ ਕਦਮ ਉਹ ਅੱਗੇ ਵੱਧ ਜਾਂਦਾ ਹੈ। ਦੂਸਰਾ ਉਦਾਹਰਣ ਦਿੱਤਾ, ਕਹਿਣ ਲੱਗੇ ਗੇਂਦ ਵੱਲ ਵੇਖ, ਆਪਣੇ ਸਿਰ ਨੂੰ ਗੇਂਦ ਬਣਾ ਦੇ, ਆਪਣੇ ਹੰਕਾਰ ਨੂੰ ਗੇਂਦ ਬਣਾ, ਅਤੇ ਇਸ ਹੰਕਾਰ ਨੂੰ ਜਿੰਨੀਆਂ ਸੱਟਾਂ ਵੱਜਣਗੀਆਂ ਉਹਨਾਂ ਤੋਂ ਕਾਮਯਾਬ ਹੋ ਜਾਏਗਾ। ਦੋ ਸਲੋਕ ਨੇ। ਕਬੀਰ ਸਾਹਿਬ ਕਹਿੰਦੇ ਕਬੀਰ ਜੋ ਤੋਏ ਸਾਧ ਪਿਰਮ ਕੀ, ਉਹਨੂੰ ਜਵਾਬ ਦੇ ਰਹੇ ਨੇ। ਕਹਿਣ ਲੱਗੇ ਸਾਧ ਦੇ ਅਰਥ ਨੇ ਜੇ ਤੇਰੇ ਅੰਦਰ ਸਿੱਖ ਹੈ ਨਾ ਪਰਮਾਤਮਾ ਨੂੰ ਖੁਸ਼ ਕਰਨ ਦੀ, ਜੋ ਤੋਇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਆਪਣੇ ਸਿਰ ਨੂੰ ਵੱਢ ਕੇ ਗੋਏ ਦਾ ਅਰਥ ਗੇਂਦ ਬਣਾ ਦੇ, ਗੇਂਦ ਵਾਂਗੂ ਕਰ ਦੇ ਇਸ ਨੂੰ, ਇੰਨੀਆਂ ਸੱਟਾਂ ਸਹਿਣ ਲਈ ਤਿਆਰ ਹੋ ਜਾ। ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ। ਹਾਲ ਦੇ ਕੀ ਅਰਥ ਨੇ? ਹਾਲ ਦੇ ਅਰਥ ਨੇ ਜਿਵੇਂ ਆਪਾਂ ਕਹਿੰਦੇ ਹਾਂ, ਵੇਖੋ ਇਸ ਖਿਡਾਰੀ ਵੱਲ, ਇਹਦੇ ਸਾਰੇ ਕੱਪੜੇ ਪਸੀਨੇ ਨਾਲ ਭਰੇ ਗਏ ਨੇ, ਹਾਕੀ ਖੇਡਦਿਆਂ ਭਿੱਜ ਗਏ ਨੇ, ਇਹਦੇ ਪੈਰਾਂ 'ਤੇ ਚੋਟਾਂ ਹੀ ਬੜੀਆਂ ਵੱਜੀਆਂ ਨੇ ਹਾਕੀ ਦੀਆਂ, ਗੇਂਦ ਦੀਆਂ, ਪਰ ਇਹਨੂੰ ਬਾਹਰ ਦਾ ਪਤਾ ਹੀ ਨਹੀਂ, ਹਾਲੋਂ ਬੇਹਾਲ ਹੋਇਆ ਪਿਆ। ਉਹਨੂੰ ਕਹਿੰਦੇ ਨੇ ਖੇਲਤ ਖੇਲਤ ਹਾਲ ਕਰ, ਅਤੇ ਅਗਲੀ ਕੱਲ੍ਹ ਜੋ ਕੁਛ ਹੋਏ ਸੋ ਹੋਏ, ਉਹਦੇ ਕੰਨਾਂ ਦੇ ਕੋਲੋਂ ਸ਼ੂਕ ਦੀ ਗੇਂਦ ਲੰਘਦੀ ਏ। ਉਹਨੂੰ ਕਿਸੇ ਨੇ ਕਿਹਾ ਤੂੰ ਇਸ ਖੇਡ ਖੇਡਣਾ, ਜੇ ਹੁਣੇ ਤੇਰੀ ਅੱਖ 'ਤੇ ਲੱਗ ਗਈ ਅੱਖ ਚਲੀ ਜਾਏਗੀ। ਉਹ ਕਹਿੰਦਾ ਬਸ ਜਿੱਤਣਾ ਹੈ, ਭਾਵੇਂ ਅੱਖ ਚਲੀ ਜਾਏ ਅਤੇ ਭਾਵੇਂ ਕੰਨ ਚਲਾ ਜਾਏ, ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਹੁਣ ਇੰਨੀ ਜ਼ਰੂਰਤ ਧਰਮ ਦੇ ਮਾਰਗ 'ਤੇ ਹੋਵੇਗੀ ਕਿਸੇ ਬੰਦੇ ਵਿੱਚ, ਜਿੱਦਣ ਇੰਨੀ ਹਿੰਮਤ ਆ ਜਾਂਦੀ ਏ, ਫਿਰ ਸਮਾਂ ਬਹੁਤਾ ਨਹੀਂ ਲੱਗਦਾ। ਅਸੀਂ ਆਪਣੇ ਆਪ ਨੂੰ ਬਚਾਉਂਦੇ ਹਾਂ ਸਾਧ ਸੰਗਤ, ਅਸੀਂ ਆਪਣੇ ਹੰਕਾਰ ਨੂੰ ਵਲੇਟ ਵਲੇਟ ਕੇ ਅੰਦਰ ਬਚਾ ਰਹੇ ਹਾਂ, ਉਹਨੂੰ ਚੋਟ ਨਾ ਲੱਗੇ। ਅਸੀਂ ਵੀ, ਮੈਂ ਕਈ ਵਾਰੀ ਆਪ ਸੋਚਣਾ ਵੀ ਸਟੇਜ ਤੋਂ ਅਸੀਂ ਬੜੀਆਂ ਨਿਮਰਤਾ ਦੀ ਬੜੀਆਂ ਕਥਾ ਕੀਤੀਆਂ ਨੇ, ਸੱਚ ਹੈ ਵੀ ਗੱਲ ਸਹਿਣੀ ਚਾਹੀਦੀ, ਗੱਲ ਹੋਣੀ ਚਾਹੀਦੀ, ਪਰ ਸਾਧ ਸੰਗਤ ਜਿੱਦਣ ਕੋਈ ਬੰਦਾ ਗੱਲ ਕਹਿ ਦੇ ਨਾ, ਚਾਰ ਚਾਰ ਪੰਜ ਪੰਜ ਦਿਨ ਨੀਂਦ ਨਹੀਂ ਆਉਂਦੀ, ਇਹਨੂੰ ਸਬਕ ਕਿਵੇਂ ਸਿਖਾਈਏ? ਸਵਾਦ ਤਾਂ ਹੈ ਜੇ ਇਸਨੂੰ ਇਹਦੀ ਧੌਣ 'ਤੇ ਗੋਡਾ ਜਿੰਨਾ ਚਿਰ ਨਾ ਰੱਖਿਆ, ਉਹਨਾਂ ਚਿਰ ਤਾਂ ਫਿਰ ਕਥਾ ਕਰਨ ਦਾ ਵੀ ਸਵਾਦ ਕੋਈ ਨਹੀਂ ਆਉਂਦਾ। ਇਹ ਕਹਿਣਾ ਸੌਖਾ ਸਾਧ ਸੰਗਤ, ਗੱਲਾਂ ਬਹੁਤ ਸੌਖੀਆਂ ਨੇ, ਲਿਖਣਾ ਵੀ ਸੌਖਾ, ਪੜ੍ਹਨਾ ਵੀ। ਜਦੋਂ ਜ਼ਿੰਦਗੀ ਵਿੱਚ ਹੰਡਾਉਣਾ ਪੈਂਦਾ ਹੈ, ਇਹ ਗੱਲ ਰੋਜ਼ ਆਪਾਂ ਕਹਿ ਸੁਣ ਸਾਰੇ ਲੈਂਦੇ ਹਾਂ ਕਿ ਦੇਖ ਕੇ ਅਣਡਿੱਠ ਕੀਤਾ, ਸੁਣ ਕੇ ਵੀ ਅਣਡਿੱਠ ਕਰ ਦਿੱਤਾ, ਸੁਣ ਕੇ ਅਣਸੁਣਾ ਕਰ ਦਿੱਤਾ। ਕਬੀਰ ਸਾਹਿਬ ਕਹਿੰਦੇ ਗੇਂਦ ਬਣ ਜਾ, ਚੋਟਾਂ ਸਹਿ, ਹੰਕਾਰ ਨੂੰ ਮਾਰ। ਅਤੇ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਹੋਰ ਉਦਾਹਰਨ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂ ਕਿ ਇਤਿਹਾਸ ਦੀ ਮੈਂ ਅੱਗੇ ਚਲਾ ਗਿਆ, ਕਿਵੇਂ ਉਹਦੇ ਮਾਰਗ 'ਤੇ ਪ੍ਰਵਾਨਗੀ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਇੱਕ ਸਿੱਖ ਹੋਇਆ ਢਾਕੇ ਬੰਗਾਲ ਦੀ ਸਾਈਡ 'ਤੇ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀ, ਅੱਠਵੇਂ ਪਾਤਸ਼ਾਹ ਦੇ ਵਕਤ ਵੀ ਜਾਂਦਾ ਸੀ, ਉਦੋਂ ਤੋਂ ਲੈ ਕੇ ਦਾ ਕੰਮ ਸੀ ਆਪਣੇ ਇਲਾਕੇ ਵਿੱਚੋਂ ਕਾਰ ਭੇਟਾ ਉਗਰਾਈ ਇਕੱਠੀ ਕਰਨੀ ਅਤੇ ਜਾ ਕੇ ਗੁਰੂ ਘਰ ਵਿੱਚ ਦੇ ਕੇ ਆਉਣੀ, ਜਿੱਥੇ ਗੁਰੂ ਸਾਹਿਬ ਹੁੰਦੇ ਸਨ। ਗੁਰੂ ਹਰਕਿਸ਼ਨ ਸਾਹਿਬ ਚੜ੍ਹਾਈ ਕਰ ਗਏ, ਨੌਵੇਂ ਪਾਤਸ਼ਾਹ ਗੱਦੀ 'ਤੇ ਬਹਿ ਗਏ। ਇਹਦਾ ਕੰਮ ਸੀ ਵੀ ਸਾਰਾ ਸਾਲ ਕਿਤੇ ਨਾ ਕਿਤੇ ਅਗਰਾਈ ਕਰਕੇ ਨਾਲੇ ਆਪਣਾ ਕੰਮ ਕਰਦਾ ਸੀ, ਨਾਲੇ ਮਾਇਆ ਇਕੱਠੀ ਕਰਕੇ ਘਰ ਰੱਖਦਾ ਸੀ। ਜਦੋਂ ਸਮਾਂ ਲੱਗਣਾ ਇਹਨੇ ਦੇ ਕੇ ਆਉਣਾ, ਇਹਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਇੱਧਰ ਆ ਰਹੇ ਨੇ। ਜਦੋਂ ਗੁਰੂ ਸਾਹਿਬ ਨੇ ਇੱਧਰ ਯਾਤਰਾ ਕੀਤੀ, ਪਟਨਾ ਸਾਹਿਬ, ਅਯੋਧਿਆ ਸਾਈਡ, ਇੱਧਰ ਅਸਾਮ ਵੱਲ ਗਏ ਨੇ, ਇਹਨੂੰ ਪਤਾ ਲੱਗਾ ਵੀ ਉਹਨਾਂ ਨੇ ਆਉਣਾ, ਖਬਰ ਮਿਲੀ ਸਿੱਖਾਂ ਤੋਂ। ਇਹਨੇ ਸੋਚਿਆ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਵਾਰੀ ਨਾ ਸਾਰੇ ਸਿੱਖਾਂ ਦੇ ਘਰਾਂ ਵਿੱਚ ਜਾ ਕੇ ਕਾਰ ਭੇਟਾ ਇਕੱਠੀ ਕਰੀਏ, ਗੁਰੂ ਸਾਹਿਬ ਨੇ ਆਉਣਾ, ਉਹਨਾਂ ਨੂੰ ਭੇਟ ਕਰਾਂਗੇ। ਅਜੇ ਸਮਾਂ ਲੱਗਣਾ ਸੀ, ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਵੀ ਇੱਧਰਲੇ ਜਿੰਨੇ ਮਸੰਦ ਨੇ ਸਾਰੇ ਹੀ ਇਹ ਕਾਰ ਭੇਟਾ ਇਕੱਠੀ ਕਰਨ, ਅਤੇ ਕਈ ਸਾਲਾਂ ਤੋਂ ਇਹਨੇ ਪਹਿਲਾਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਈ ਸਾਲ ਪਹਿਲਾਂ ਹੀ ਕਾਰਜ ਕਰਦਾ ਰਿਹਾ। ਇੱਕ ਪਿੰਡ ਵਿੱਚ ਗਿਆ, ਮੈਂ ਬੇਨਤੀ ਕਰ ਰਿਹਾ ਸੀ, ਸਹਿਣਸ਼ੀਲਤਾ ਬਹੁਤ ਵੱਡੀ ਚੀਜ਼ ਹੈ। ਇੱਕ ਪਿੰਡ ਵਿੱਚ ਗਿਆ, ਘਰਾਂ ਵਿੱਚੋਂ ਉਗਰਾਹੀ ਮੰਗਦਾ ਗਿਆ, ਕਿਸੇ ਨੇ ਇੱਕ ਦਮੜਾ ਦਿੱਤਾ, ਕਿਸੇ ਨੇ ਦੋ, ਮੰਗਦਾ ਮੰਗਦਾ ਇੱਕ ਘਰ ਦੇ ਸਾਹਮਣੇ ਗਿਆ, ਅਤੇ ਉਸ ਘਰ ਦੇ ਵਿੱਚ ਗਰਮੀ ਦੇ ਦਿਨ ਧੁੱਪ ਪੈਂਦੀ, ਇੱਕ ਮਾਈ ਹੱਥ ਵਿੱਚ ਮਾਂਝਾ ਲੈ ਕੇ ਬਹੁਕਰ ਫੇਰ ਰਹੀ ਘਰ ਵਿੱਚ, ਪਸੀਨੇ ਨਾਲ ਉਹ ਭਿੱਜੀ ਪਈ ਹੈ। ਇਹਨੇ ਸਾਹਮਣੇ ਜਾ ਕੇ ਕਿਹਾ, ਸਤਨਾਮ ਵਾਹਿਗੁਰੂ, ਗੁਰੂ ਘਰ ਵਾਸਤੇ ਕੁਝ ਨਾ ਕੁਝ ਝੋਲੀ ਵਿੱਚ ਪਾਓ। ਉਹ ਮਾਂਝਾ ਫੇਰਦੀ ਫੇਰਦੀ ਉਹਨੇ ਜਦੋਂ ਮੂੰਹ ਚੁੱਕਿਆ ਨਾ, ਕੁਝ ਉਹਦਾ ਸੁਭਾਅ ਕ੍ਰੋਧ ਵਾਲਾ ਸੀ, ਕੁਝ ਉੱਤੋਂ ਗਰਮੀ ਬਹੁਤ ਪੈਂਦੀ ਸੀ, ਕੁਝ ਸਿੱਖ ਕਈ ਵਾਰੀ ਆਇਆ ਸੀ, ਉਹਦੇ ਮਨ ਵਿੱਚ ਕ੍ਰੋਧ ਆ ਗਿਆ। ਕ੍ਰੋਧ ਵਿੱਚ ਆ ਕੇ ਨਾ ਜਿਹੜਾ ਕੂੜਾ ਇਕੱਠਾ ਕੀਤਾ ਸੀ ਨਾ ਘਰ ਦਾ, ਸਾਰਾ ਕੂੜਾ ਚੁੱਕ ਕੇ ਉਹ ਸਿੱਖ ਨੂੰ ਕਹਿੰਦੀ, ਲਿਆ ਝੋਲੀ, ਅਗਰਾਈ ਪਾ ਦਿਆਂ ਤੇਰੀ ਝੋਲੀ ਵਿੱਚ। ਪਰ ਅੱਗੇ ਵੀ ਕੋਈ ਮਾਂ ਦਾ ਜਾਇਆ ਪਤਾ ਨਹੀਂ ਗੁਰੂ ਨੇ ਕੀ ਉਹਦੇ ਅੰਦਰ ਭਰਿਆ ਸੀ। ਉਹਨੇ ਝੋਲੀ ਕਰ ਦਿੱਤੀ ਸਾਧ ਸੰਗਤ ਅਤੇ ਉਸ ਬੀਬੀ ਨੇ ਕੂੜਾ ਉਹਦੀ ਝੋਲੀ ਵਿੱਚ ਪਾ ਦਿੱਤਾ। ਇਸ ਬੰਦੇ ਦੀ ਕਮਾਲ ਵੀ ਇਹਨੇ ਕੂੜਾ ਸਿੱਟਿਆ ਨਹੀਂ, ਉਸੇ ਤਰ੍ਹਾਂ ਲੈ ਕੇ ਘਰ ਵੱਲ ਚਲਾ ਗਿਆ। ਘਰ ਗਿਆ, ਜਾ ਕੇ ਉਸ ਕੂੜੇ ਨੂੰ ਫੋਲਿਆ ਵੀ ਇਹਦੇ ਵਿੱਚ ਕੀ ਹੈ। ਜਦੋਂ ਫੋਲਿਆ ਤਾਂ ਉਹਦੇ ਵਿੱਚੋਂ ਹੋਰ ਅਤੇ ਬਾਕੀ ਸਾਰੀ ਮਿੱਟੀ ਸੀ, ਕੱਖ ਸਨ। ਇੱਕ ਉਹਦੇ ਵਿੱਚੋਂ ਬੇਰੀ ਦਾ ਬੇਰ ਕਿਤੇ ਖਾ ਕੇ ਸਿੱਟਿਆ ਸੀ, ਉਹਦੀ ਗਿਟਕ ਨਿਕਲੀ ਵਿੱਚੋਂ। ਗਿਟਕ ਚੁੱਕੀ, ਉਹ ਆਪਣੇ ਘਰ ਦੇ ਕੋਨੇ ਵਿੱਚ ਥਾਂ ਗੋਡ ਕੇ ਉਹਦੇ ਵਿੱਚ ਬੀਜ ਦੱਬ ਦਿੱਤਾ ਬੇਰੀ ਦਾ। ਚੋਟ ਸਹਾਰਾ ਸ਼ਬਦ ਕੀ, ਬੜੀ ਵੱਡੀ ਗੱਲ ਹੈ। ਉਹਦੇ ਵਿੱਚੋਂ ਫੋਲ ਲਿਆ, ਬੀਜ ਬੀਜ ਦਿੱਤਾ, ਬੇਰੀ ਉੱਗ ਪਈ। ਥੋੜ੍ਹੇ ਚਿਰ ਬਾਅਦ ਸਿੱਖ ਕਾਰ ਭੇਟਾ ਇਕੱਠੀ ਕਰਦਾ ਰਿਹਾ। ਸਮਾਂ ਲੰਘਿਆ, ਹੁਣ ਇਹਦੇ ਵਿੱਚੋਂ ਇੱਕ ਵਿਦਵਾਨਾਂ ਨੇ ਖੋਜ ਕੱਢੀ। ਉਹ ਕਹਿੰਦੇ ਵੇਖੋ, ਅਸੀਂ ਕਹਿੰਦੇ ਹਾਂ ਹਰ ਇੱਕ ਚੀਜ਼ ਨੂੰ ਅਸੀਂ ਨਿੰਦੇ ਜਾਂਦੇ ਹਾਂ, ਪਰਿਵਾਰ ਦੇ ਮੈਂਬਰ ਨੇ ਉਹ ਵੀ ਨਹੀਂ ਸਾਨੂੰ ਚੰਗੇ ਲੱਗਦੇ, ਜੋ ਸਾਨੂੰ ਪਰਮਾਤਮਾ ਨੇ ਘਰ ਬਾਰ ਦਿੱਤਾ ਉਹ ਵੀ ਨਹੀਂ ਚੰਗਾ ਲੱਗਦਾ, ਹਰ ਇੱਕ ਚੀਜ਼ ਦਾ ਅਸੀਂ ਮਾੜਾ ਪੱਖ ਵੇਖਦੇ ਹਾਂ। ਜਿਹਨੇ ਲਿਖਿਆ ਉਹ ਕਹਿੰਦੇ ਵੇਖੋ, ਜੇ ਬੰਦੇ ਦੀ ਭਾਵਨਾ ਹੋਵੇ ਨਾ ਚੰਗੀ, ਉਹ ਕੂੜੇ ਵਿੱਚੋਂ ਵੀ ਕੁਝ ਨਾ ਕੁਝ ਕੱਢ ਲੈਂਦਾ, ਕੂੜੇ ਦੇ ਵਿੱਚੋਂ ਵੀ ਉਹਨੂੰ ਬੇਰ ਲੱਭ ਗਿਆ। ਅਸੀਂ ਤਾਂ ਕਹਿੰਦੇ ਹਾਂ ਹੈ ਹੀ ਕੋਈ ਨਹੀਂ ਸੰਸਾਰ ਦੇ ਵਿੱਚ, ਜਿਹਨੂੰ ਪੁੱਛੋ ਕਹਿੰਦੇ ਪਾਪੀ ਹੋ ਗਏ ਨੇ ਸਾਰੇ, ਸਭ ਭ੍ਰਿਸ਼ਟ ਹੋ ਗਿਆ, ਕੋਈ ਵੀ ਨਹੀਂ ਰਿਹਾ। ਅਸਲ ਵਿੱਚ ਬੰਦੇ ਦੀ ਆਪਣੀ ਬਿਰਤੀ ਹੀ ਬਾਹਰ ਸਾਰਿਆਂ ਵਿੱਚੋਂ ਸਭ ਕੁਝ ਖੋਜ ਕਰਦੀ ਹੈ। ਉਹਨੇ ਬੇਰ ਬੀਜ ਦਿੱਤਾ, ਸਮਾਂ ਲੰਘਿਆ, ਉਹ ਬੂਟਾ ਉੱਗ ਪਿਆ, ਵੱਡਾ ਹੁੰਦਾ ਗਿਆ ਅਤੇ ਥੋੜ੍ਹੇ ਸਾਲਾਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਉਸ ਇਲਾਕੇ ਵਿੱਚ ਆਏ, ਉਹਦੇ ਘਰ ਆਏ। ਉਹਨੇ ਆਓ ਭਗਤ ਕੀਤੀ, ਸੱਚੇ ਪਾਤਸ਼ਾਹ ਜੀ ਵਿਹੜੇ ਵਿੱਚ ਬੈਠੇ ਨੇ ਅਤੇ ਕਹਿੰਦੇ ਗੁਰੂ ਕੇ ਸਿੱਖਾ ਲਿਆ, ਜਿੰਨੀ ਤੂੰ ਗੁਰਾਈ ਇਕੱਠੀ ਕੀਤੀ ਲਿਆ ਸਾਡੇ ਸਾਹਮਣੇ। ਉਹਨੇ ਹਰ ਇੱਕ ਚੀਜ਼, ਇੱਕ ਇੱਕ ਪੈਸਾ ਲਿਆ ਕੇ ਸਾਹਮਣੇ ਰੱਖ ਦਿੱਤਾ। ਸਤਿਗੁਰੂ ਕਹਿੰਦੇ ਵੇਖੀ, ਗੁਰੂ ਨਾਨਕ ਦੇ ਘਰ ਦੀ ਮਾਇਆ, ਤੂੰ ਕੁਝ ਲੁਕਾਇਆ ਤਾਂ ਨਹੀਂ। ਸਿੱਖ ਭਾਵਨਾ ਵਾਲਾ ਸੀ, ਪਿਆਰ ਵਾਲਾ ਸੀ। ਉਹਨੇ ਕਿਹਾ ਮਹਾਰਾਜ ਮੈਂ ਕੁਝ ਨਹੀਂ ਲੁਕਾਇਆ, ਜੋ ਕੁਝ ਮੈਨੂੰ ਸੰਗਤ ਵੱਲੋਂ ਆਇਆ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ। ਮੇਰੇ ਕੋਲ ਹਜ਼ੂਰ ਫਿਰ ਕਿੰਨਾ ਚਿਰ ਚੁੱਪ ਕਰ ਗਏ, ਅੱਖ ਬੰਦ ਕਰ ਲਈ। ਫਿਰ ਬੜੇ ਚਿਰ ਬਾਅਦ ਪੁੱਛਿਆ, ਕਹਿਣ ਲੱਗੇ ਸਾਨੂੰ ਇੰਝ ਲੱਗਦਾ ਹੈ ਜਿਵੇਂ ਕੋਈ ਤੂੰ ਚੀਜ਼ ਵਿੱਚੋਂ ਰੱਖ ਲਈਏ, ਤੂੰ ਸਾਡੇ ਅੱਗੇ ਲਿਆ ਕੇ ਨਹੀਂ ਰੱਖੀ। ਉਹਨੇ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਬੇਨਤੀ ਕੀਤੀ, ਮਹਾਰਾਜ ਮੇਰੀ ਯਾਦ ਨਹੀਂ ਆਉਂਦਾ, ਜੇ ਕੁਝ ਰਹਿ ਗਿਆ ਤਾਂ ਤੁਸੀਂ ਅੰਤਰਜਾਮੀ ਹੋ ਸੱਚੇ ਪਾਤਸ਼ਾਹ, ਤੁਸੀਂ ਦੱਸ ਦਿਓ, ਕੀ ਪਤਾ ਮੈਂ ਕਿਤੇ ਭੁੱਲ ਗਿਆ ਹੋਵਾਂ, ਜੇ ਰਹਿ ਗਿਆ ਤਾਂ ਹੁਣ ਤੁਹਾਡੇ ਅੱਗੇ ਮੈਂ ਲਿਆ ਕੇ ਗਲਤੀ ਮਾਫ਼ ਕਰਨੀ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਗੁਰਸਿੱਖਾ ਹੋਰ ਤਾਂ ਕੁਝ ਨਹੀਂ ਭੁੱਲਿਆ, ਸਾਨੂੰ ਇਹ ਦੱਸ ਆ ਤੇਰੇ ਵਿਹੜੇ ਵਿੱਚ ਜਿਹੜੀ ਬੇਰੀ ਖੜ੍ਹੀ ਹੈ ਕਿੱਥੋਂ ਆਈ ਹੈ, ਆਹ ਜਿਹੜੀ ਬੇਰੀ ਤੇਰੇ ਵਿਹੜੇ ਵਿੱਚ ਖੜ੍ਹੀ ਹੈ। ਸਿੱਖ ਦਾ ਧਿਆਨ ਬੜੀ ਪਿੱਛੇ ਚਲਾ ਗਿਆ। ਇੱਕ ਪਾਸੇ ਤਾਂ ਗੁਰੂ ਦੀ ਇੰਨੀ ਬਰੀਕੀ ਵੇਖ ਲਈ ਅੰਤਰਜਾਮਤਾ ਕਿ ਗੁਰੂ ਇੱਕ ਬੇਰ ਵੀ ਆਪਣੀਆਂ ਨਜ਼ਰਾਂ ਵਿੱਚੋਂ ਪਾਸੇ ਨਹੀਂ ਜਾਣ ਦਿੰਦਾ। ਸਾਧ ਸੰਗਤ ਇਹ ਖਿਆਲ ਰੱਖਣਾ ਚਾਹੀਦਾ, ਇੰਨੀ ਬਰੀਕੀ ਹੈ, ਇੱਕ ਬੇਰ ਵੀ ਪਾਸੇ ਨਹੀਂ ਜਾਣ ਦਿੱਤਾ, ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਵੀ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਮੇਰਾ ਇੰਨੇ ਨੇੜੇ ਰਹਿੰਦਾ। ਜਿਹਨੇ ਉਸ ਦਿਨ ਦੀ ਘਟਨਾ ਸਾਰੀ ਵੇਖੀ ਹੈ ਨਾ, ਜਦੋਂ ਉਸ ਬੀਬੀ ਨੇ ਕੂੜਾ ਝੋਲੀ ਵਿੱਚ ਪਾਇਆ ਅਤੇ ਬੇਰ ਪਾਇਆ, ਅੰਦਰ ਹੈਰਾਨ ਹੋ ਗਿਆ, ਸਿਰ ਝੁੱਕ ਗਿਆ, ਸਤਿਗੁਰਾਂ ਦੇ ਚਰਨਾਂ 'ਤੇ ਸਿਰ ਰੱਖਣ ਲੱਗਾ। ਹਜ਼ੂਰ ਉੱਠ ਕੇ ਖੜ੍ਹੇ ਹੋਏ, ਇਹਦੀ ਬਾਂਹ ਫੜ ਕੇ ਉਸ ਬੇਰੀ ਕੋਲ ਲੈ ਗਏ, ਲਿਜਾ ਕੇ ਇਹਦੀ ਬਾਂਹ ਫੜ ਕੇ ਇੱਕ ਵਾਰੀ ਕੁੱਟੀ ਅਤੇ ਉਹ ਦਾਤ ਅੰਦਰ ਰੰਗ ਲਾ ਦਿੱਤਾ, ਜਿਹੜੀ ਦਾਤ ਸਾਧ ਸੰਗਤ ਬੜੇ ਯਤਨਾਂ ਤੋਂ ਬਾਅਦ ਵੀ ਪ੍ਰਾਪਤ ਨਹੀਂ ਹੁੰਦੀ। ਕਹਿ ਦਿੱਤਾ ਗੁਰੂ ਕੇ ਸਿੱਖਾ, ਤੇਰੀ ਸਿੱਖੀ ਧਨ ਹੈ, ਤੇਰਾ ਜਰੇਵਾਂ ਧਨ ਹੈ, ਤੇਰੀ ਧੀਰਜ ਵੱਡੀ ਹੈ। ਅਸਲ ਵਿੱਚ ਜਿੱਦਣ ਤੂੰ ਉਸ ਮਾਈ ਦੇ ਘਰ ਦੇ ਸਾਹਮਣੇ ਖੜ੍ਹਾ ਸੈ ਨਾ, ਉਸ ਦਿਨ ਤੇਰੀ ਇਸ ਕਰਨੀ ਨੂੰ ਵੇਖ ਕੇ ਸਾਨੂੰ ਵੀ ਇੱਥੇ ਆਉਣਾ ਪਿਆ ਸੀ, ਅਸੀਂ ਵੀ ਇੰਨੀ ਦੂਰੋਂ ਤੁਰ ਕੇ ਤੇਰੇ ਪਿੱਛੇ ਖੜ੍ਹੇ ਸਾਂ, ਵੀ ਤੂੰ ਉਗਰਾਹੀ ਲੈਣ ਗਿਆ ਉਹਨੇ ਕੂੜਾ ਝੋਲੀ ਵਿੱਚ ਪਾ ਦਿੱਤਾ ਹੈ ਅਤੇ ਤੂੰ ਉਹ ਗੁਰੂ ਦੀ ਕਾਰ ਸਮਝ ਕੇ ਨਹੀਂ ਤਾਂ ਬੰਦਾ ਉੱਥੇ ਹੀ ਸਿੱਟ ਦਿੰਦਾ, ਦੋ ਹੋਰ ਗੱਲਾਂ ਕਰਦਾ, ਸ਼ਰਾਫ ਦੇ ਦਿੰਦਾ, ਤੂੰ ਉਹਨੂੰ ਵੀ ਸਾਂਭ ਕੇ ਲੈ, ਤੇਰੀ ਸਿੱਖੀ ਮਹਾਨ ਹੈ, ਜਾਂ ਤੇਰਾ ਲੋਕ ਪਰਲੋਕ ਵਿੱਚ ਭਲਾ ਹੋਵੇ। ਸਿਰ 'ਤੇ ਮਿਹਰ ਭਰਿਆ, ਹੱਥ ਰੱਖਿਆ, ਕਿਰਪਾ ਕਰ ਦਿੱਤੀ ਅਤੇ ਕਹਿ ਦਿੱਤਾ, ਜਿਹੜੇ ਲੋਕ ਇੰਨੀ ਡੂੰਘਾਈ ਵਿੱਚ ਚਲੇ ਜਾਂਦੇ ਨੇ ਪਰਮਾਤਮਾ ਦੇ ਦਰ 'ਤੇ ਉਹ ਹੀ ਪ੍ਰਵਾਨ ਹੁੰਦੇ ਨੇ। ਇੰਨੀ ਸਹਿਣਸ਼ੀਲਤਾ ਜਿਨ੍ਹਾਂ ਦੇ ਜੀਵਨ ਵਿੱਚ ਛਾ ਜਾਂਦੀ ਹੈ। ਅੱਜ ਦੇ ਬਚਨ ਵਿੱਚ ਮੈਂ ਗੱਲ ਕਰ ਰਿਹਾ ਸੀ ਕਿ ਘਰ ਤੋਂ ਤੁਰਿਆ ਆਦਮੀ, ਘਰ ਦੇ ਅਰਥ ਨੇ ਸੰਸਾਰ, ਸੰਸਾਰ ਪਹਿਲਾਂ ਗੁਰਸਿੱਖ ਨੇ ਤਿਆਗਿਆ, ਛੱਡਿਆ, ਉੱਥੋਂ ਯਾਤਰਾ ਕੀਤੀ, ਅੱਗੇ ਚਲੇ ਗਏ, ਅੱਗੇ ਜਾ ਕੇ ਫਿਰ ਰਸਤੇ ਵਿੱਚ ਲੰਘਿਆ, ਉਹ ਦੂਸਰਾ ਸ਼ੰਤ ਹੈ ਅਤੇ ਇਹ ਤੀਸਰਾ ਸ਼ੰਤ, ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ। ਹੁਣ ਉਹ ਦਸ਼ਾ ਆ ਗਈ ਤੀਜੀ ਅਵਸਥਾ ਵਿੱਚ, ਜਿੱਥੇ ਪਰਮਾਤਮਾ ਅਜੇ ਪਾਇਆ ਨਹੀਂ ਪਰ ਉਹਦਾ ਘਰ ਸਾਹਮਣੇ ਆ ਗਿਆ, ਜਿਵੇਂ ਮੀਂਹ ਅਜੇ ਆਇਆ ਨਹੀਂ ਪਰ ਬੱਦਲ ਦੀ ਛਾਂ ਹੋ ਗਈ ਹੈ, ਉਹਦੇ ਲੱਛਣ ਆਉਣੇ ਸ਼ੁਰੂ ਹੋ ਗਏ ਨੇ। ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ, ਅਜੇ ਆਪ ਨਹੀਂ ਆਇਆ ਪਰ ਉਹਦੇ ਆਗਮਨ ਦੀ ਜਿਹੜੇ ਲੱਛਣ ਸਨ ਦਿਸ ਪਏ, ਉਹ ਕਿਹੜੀ? ਹਰ ਮੰਗਲ ਗਾਉ ਸਖੀ, ਗ੍ਰਹਿ ਮੰਦਰ ਬਣਿਆ, ਸਰੀਰ ਮੰਦਰ ਵਰਗਾ ਬਣ ਗਿਆ, ਸਰੀਰ ਗੁਰਦੁਆਰਾ ਬਣ ਗਿਆ, ਰਸ ਦਾ ਘਰ ਬਣ ਗਿਆ, ਇਹ ਰਸ ਦੀ ਦਸ਼ਾ ਹੈ। ਮਨ ਤਨ ਰਵਤ ਰਵੰਨੇ, ਘੜੀ ਨਾ ਵਿਸਰੈ। ਔਰ ਮੈਂ ਚਾਰ, ਮੈਂ ਰੋੜੇ ਦੀ ਗੱਲ ਤੋਂ ਅੱਗੇ ਚਲਾ ਗਿਆ ਸੀ ਕਿ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਵਿਸ਼ਾ ਜੇ ਬਹੁਤ ਲੰਬੇਰਾ ਹੈ, ਕੱਲ੍ਹ ਨੂੰ ਆਪਾਂ ਇਹਨਾਂ ਚਾਰ ਸਲੋਕਾਂ ਦੀ, ਜਿਹਦੇ ਵਿੱਚ ਰੋੜਾ, ਇਹਦੇ ਤੋਂ ਅੱਗੇ ਮਿੱਟੀ ਹੋਣਾ, ਫਿਰ ਇਸ ਤੋਂ ਅੱਗੇ ਧੂੜ, ਤੋਂ ਅੱਗੇ ਪਾਣੀ, ਇਹ ਅਵਸਥਾਵਾਂ ਕੱਲ੍ਹ ਵਿਚਾਰਾਂਗੇ ਕਿਉਂਕਿ ਸਮਾਂ ਸਮਾਪਤ ਹੋ ਗਿਆ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।